ਗੁਜਰੀ। ਸੋ ਇੱਕ ਵਾਰੀ ਭਗਤ ਲੋਚਨ ਜੀ ਕੋਲ ਪ੍ਰੇਮੀ ਸੇਵਕ ਬੈਠੇ, ਬੇਨਤੀ ਕੀਤੀ, ਵਿਚਾਰ ਚੱਲ ਪਈ ਜਿਵੇਂ ਹੁਣ ਕਹਿੰਦੇ ਹੋਰ ਸੁਣਾਓ ਜੀ। ਉਹ ਹੋਰ ਸੁਣਾਓ ਵਾਲੇ ਕਹਿੰਦੇ ਮਹਾਰਾਜ ਅੰਤ ਸਮੇਂ ਮਰਨ ਤੋਂ ਬਾਅਦ ਜੀਵ ਦੀ ਕੀ ਦਸ਼ਾ ਹੁੰਦੀ ਹੈ? ਤਾਂ ਭਗਤ ਜੀ ਫਿਰ ਨਿਯਮ ਦੱਸਦੇ ਆ, ਮਨ ਜਿਹੜਾ ਮਰਨਾ ਦੇਖੋ ਅੰਤ ਨੂੰ ਸੁਰਤੀ ਪਰਮਾਤਮਾ ਜ਼ਰੂਰ ਹੋਣੀ ਚਾਹੀਦੀ ਜੁੜੀ। ਅੰਤ ਕਾਲ ਜੋ ਲੱਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਗੁਜਰੀ ਰਾਗ ਚ ਫਰਮਾਉਂਦੇ ਹਨ ਜਿਹੜੇ ਜੀਵ ਅੰਤ ਕਾਲ, ਭਾਵ ਅੰਤ ਕਾਲ ਕੀ ਹੁੰਦਾ? ਮਰਨ ਸਮਾਂ। ਮਰਨ ਸਮੇਂ ਮਾਇਆ ਨੂੰ ਯਾਦ ਕਰਦਾ ਨਾ, ਇਹੀ ਜਿਹੀ ਚਿੰਤਾ ਜੇ ਮਾਇਆ ਦੇ ਧਿਆਨ ਚ ਚਿੰਤਨ ਦੇ ਵਿੱਚ ਮਰ ਜਾਂਦਾ, ਉਹ ਪੈਸਿਆਂ ਚ ਸੁਰਤੀ ਚਲੀ ਗਈ ਵੀ ਉਹ ਪੈਸੇ ਯਾਦ, ਉਹ ਪੈਸੇ ਫਲਾਣੇ ਥਾਂ ਦੱਬੇ ਹੋਏ ਸੀ, ਜਮ੍ਹਾਂ ਕਰਾਏ ਹੋਏ ਸੀ, ਕੰਧ ਵਿੱਚ ਕਿਤੇ ਧਰਤੀਆਂ ਚ ਲੋਕ ਦੱਬ ਦਿੰਦੇ ਸੀ, ਹੁਣ ਵੀ ਬਥੇਰੇ ਪੈਸੇ ਲੋਕ, ਇਹ ਦੇਖੋ ਕਿੱਡੀ ਖੇਡ ਹੈ, ਲਿਜਾ ਲਿਜਾ ਪੈਸੇ ਜਮ੍ਹਾਂ ਕਰਾਈ ਜਾਂਦਾ, ਜਮ੍ਹਾਂ ਕਰਾਈ ਜਾਂਦਾ, ਜਮ੍ਹਾਂ ਕਰਾਈ ਜਾਂਦਾ, ਅਰਬਾਂ ਖਰਬਾਂ ਰੁਪਈਏ ਬਸ ਜਮ੍ਹਾਂ ਕਰਾਈ ਜਾਂਦਾ। ਇਹ ਜਮ੍ਹਾਂ ਕਰਾਉਣ ਨਾਲੋਂ ਇਹਦੇ ਨਾਲੋਂ ਤਾਂ ਕੋਈ ਚੰਗੇ ਕੰਮ ਦੇ ਉੱਤੇ ਉਹ ਲੱਗ ਜਾਣ, ਲੰਗਰਾਂ 'ਤੇ ਲਾ ਦਿਓ, ਗਰੀਬਾਂ ਨੂੰ ਵੰਡ ਦਿਓ, ਗਰੀਬ ਬੱਚਿਆਂ ਨੂੰ ਪੜ੍ਹਾ ਦਿਓ, ਗਰੀਬ ਲੜਕੀਆਂ ਦੀ ਸ਼ਾਦੀ ਕਰ ਦਿਓ, ਬਹੁਤ ਸਾਰੇ ਧਾਰਮਿਕ ਥਾਂ ਪਏ ਨੇ ਜਿੱਥੇ ਲੋੜ ਹੈ ਉੱਥੇ ਲਾ ਦਿਓ, ਉਹ ਤਾਂ ਹੋ ਗਿਆ ਜਮ੍ਹਾਂ, ਉਹ ਗਾਂਹ ਮਿਲ ਵੀ ਜਾਂਦਾ। ਜਿਹੜਾ ਇੱਥੇ ਬੈਂਕਾਂ 'ਚ ਆ, ਪਿੱਛੇ ਜੇ ਕਾਫੀ ਸਾਲ ਹੋ ਗਏ, 5-7 ਸਾਲ ਪਹਿਲਾਂ ਖਬਰ ਆਈ ਸੀ ਅਖਬਾਰ 'ਚ, ਅਜੀਤ 'ਚ, ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਪੁਰਾਣਾ ਖਜ਼ਾਨਾ ਜਿੱਥੇ, ਉੱਥੇ ਕਈ ਪ੍ਰਕਾਰ ਦੇ ਬੋਕਸੇ ਜੇ ਪਏ ਨੇ, ਉਹ ਉਹਨਾਂ ਨੂੰ ਕੋਈ ਲੈਣ ਹੀ ਨਹੀਂ ਆਇਆ। ਕੋਈ 1870 ਦਾ ਪਿਆ, ਕੋਈ ਕਦੋਂ ਦਾ ਪਿਆ, ਕੋਈ ਕਦੋਂ ਦਾ ਪਿਆ, ਉਹ ਖੋਲੋ ਤਾਂ ਵਿੱਚੋਂ ਕਿਸੇ 'ਚ ਹੀਰੇ ਮੋਤੀ ਰੱਖੇ ਹੋਏ ਆ, ਕਿਸੇ 'ਚ ਕੁਛ ਰੱਖਿਆ, ਉਹ ਬੰਦੇ ਮਰ ਮੁਰ ਗਏ, ਬਸ ਉਹ ਪਏ ਨੇ। ਫਿਰ ਧਿਆਨ ਉੱਥੇ ਚਲਿਆ ਜਾਂਦਾ। ਹੁਣ ਜੇ ਧਿਆਨ ਚਲਿਆ ਗਿਆ ਮਾਇਆ ਦੇ ਵਿੱਚ, ਸਰਪ ਜੋਨ ਵਲ ਵਲ ਆਓ ਤਾਰਾ, ਉਹ ਸੱਪ ਦੀ ਜੂਨ ਦੇ ਵਿੱਚ ਵਲ ਵਲ ਹੁੰਦਾ, ਮੁੜ ਮੁੜ ਕੇ ਉਤਰਦਾ, ਭਾਵ ਆਉਂਦਾ। ਸੋ ਇਸ ਪ੍ਰਕਾਰ ਵਲਾਂ ਵਾਲਾ ਕਹਿੰਦੇ ਨੇ, ਭਾਵ ਜਲੇਬੀ ਸੱਪ ਬਣ ਕੇ ਵਾਰ ਵਾਰ ਆਉਂਦਾ। ਵੱਡੀ ਵੱਡੀ ਜੱਤ ਵੀ ਹੁੰਦੀ ਵਲ ਵਲ ਵਾਲਾਂ ਵਾਲੇ ਸੱਪ। ਜਦੋਂ ਪਿੱਛੇ ਜੇ ਪੰਜਾਬ 'ਚ ਪਾਣੀ ਆਇਆ ਸੀ, ਬਹੁਤ ਵੱਡੇ ਵੱਡੇ ਸੱਪ ਉੱਤੇ ਜੱਤ ਚੜ੍ਹੀ ਹੋਈ ਦਰਖਤਾਂ ਦੇ ਉੱਤੇ, ਉੱਥੇ ਵਿਚਾਰੇ ਬੰਦੇ ਬੈਠੇ, ਉੱਥੇ ਹੀ ਸੱਪ, ਉਹ ਸੱਪ ਜੀ ਤੁਸੀਂ ਇੱਥੇ ਬੈਠੇ ਹੋ, ਕਹਿੰਦੇ ਮਾਇਆ ਇੱਥੇ ਦੱਬੀ ਹੋਈ ਆਪਣੀ, ਇਸ ਕਰਕੇ ਬੈਠੇ ਹਾਂ। ਮਾਇਆ ਦੇ ਉੱਤੇ ਹੀ ਸੱਪ ਰਹਿੰਦਾ, ਜਿੱਥੇ ਸੱਪ ਜ਼ਿਆਦਾ ਉਹ ਮਾਇਆ ਦਾ ਹੀ ਥਾਂ ਹੁੰਦਾ। ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਓ। ਹਰੀ ਬਾਈ, ਇਹ ਭੈਣ, ਇਹ ਭਾਈ, ਗੋਬਿੰਦ ਅਕਾਲ ਪੁਰਖ ਦਾ ਨਾਮ ਮਤਾ ਕਿਤੇ ਭੁੱਲ ਜਾਵੇ। ਸੋ ਮਤ ਹੁੰਦਾ ਬੁੱਧੀ ਵਿੱਚੋਂ, ਗੋਬਿੰਦ ਦਾ ਨਾਮ ਭੁੱਲਣੇ ਕਰਕੇ ਇਹ ਜੂਨਾਂ ਧਾਰਨੀਆਂ ਪੈਂਦੀਆਂ ਇਨਸਾਨ ਨੂੰ। ਕਿਉਂਕਿ ਤਰਲੋਚਨ ਦੋ ਹੋਏ ਨੇ, ਇੱਕ ਬ੍ਰਾਹਮਣ ਹੋਇਆ ਜਿਸ ਨੇ ਧੰਨੇ ਨੂੰ ਪੱਥਰ ਦਿੱਤਾ ਸੀ ਅਤੇ ਪਖੰਡੀ ਸੀ, ਦੂਜਾ ਬਾਣੀਆਂ ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਈ ਹੈ। ਦੋ ਤਰਲੋਚਨ ਹੋਏ ਨੇ। ਸੋ ਇਹਨਾਂ ਦਾ ਜਨਮ ਸੰਮਤ 1325 ਵਿੱਚ ਬੰਬਈ ਸੂਬੇ ਦੇ ਵਿੱਚ ਜ਼ਿਲ੍ਹਾ ਸ਼ੋਹਲਾਪੁਰ ਹੋਇਆ, ਪਿੰਡ ਬਰਸਨੇ ਦੇ ਵਿੱਚ ਹੋਇਆ। ਆਪ ਭਗਤ ਨਾਮਦੇਵ ਦੇ ਸਮੇਂ ਹੋਏ ਨੇ, ਬਹੁਤ ਉੱਚੇ ਸਤਸੰਗੀ ਗ੍ਰਿਸਤੀ ਭਗਤ ਸੀ ਆਪ। ਪੰਜਵੇਂ ਪਾਤਸ਼ਾਹ ਨੇ ਆਪਦੇ ਗੁਰਬਾਣੀ ਵਿੱਚ 4 ਸ਼ਬਦ ਅੰਕਿਤ ਕੀਤੇ ਨੇ। ਸ਼ਬਦ ਸ੍ਰੀ ਰਾਗ 'ਚ ਪਹਿਲਾ, ਦੂਜਾ ਗੁਜਰੀ ਰਾਗ 'ਚ ਹੈ, ਸੋ ਇੱਕ ਸ਼ਬਦ ਧਨਾਸਰੀ ਰਾਗ ਦੇ ਵਿੱਚ ਹੈ। ਸੋ ਦੋ ਸ਼ਬਦ ਜਿਹੜੇ ਗੁਜਰੀ ਰਾਗ 'ਚ ਆਏ ਨੇ ਇੱਥੇ, ਤੋ ਇੱਕ ਸ੍ਰੀ ਰਾਗ 'ਚ ਹੈ। ਇਸ ਤਰ੍ਹਾਂ 4 ਸ਼ਬਦ ਨੇ ਕੁੱਲ ਇਹ, ਤਾਂ ਇਹ ਯਾਦ ਰੱਖਣਾ ਮਨ ਦੇ ਅੰਦਰ। ਕਈ ਇਹ ਸ਼ਬਦ ਨੂੰ ਹੋਰ ਤਰ੍ਹਾਂ ਵੀ ਸੁਣਾਉਂਦੇ, ਲੋਕ ਕਹਿੰਦੇ ਇਹ ਗੱਲਾਂ ਬਣਾਈਆਂ ਹੋਈਆਂ ਜੀ, ਗੱਲਾਂ ਗੁੱਲਾਂ ਕੋਈ ਨਹੀਂ ਗੀਆਂ, ਇਹ ਐਂ ਹੋਣਾ। ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਹੁਣ ਜੇ ਕੋਈ ਅੰਤ ਦੇ ਸਮੇਂ 'ਤੇ ਇਸਤਰੀ ਨੂੰ ਯਾਦ ਕਰਦਾ ਮਰ ਗਿਆ, ਉਹਦੀ ਦਸ਼ਾ ਵੀ ਵੇਸ਼ਵਾ ਵਾਲੀ ਦੱਸੀ ਹੈ। ਅੰਤਕਾਲ ਮਰਨ ਸਮੇਂ ਜੋ ਔਰਤ ਪੁਰਸ਼ ਨੂੰ ਯਾਦ ਕਰਦੀ ਆ ਅਤੇ ਵਿਕਾਰ ਚਿਤਵਦੀ ਆ, ਜਾਂ ਐਸੀ ਚਿੰਤਾ ਜੇ ਭਾਵ ਪੁਰਸ਼ ਨੂੰ ਯਾਦ ਕਰਦਿਆਂ ਕਰਦਿਆਂ ਚੜ੍ਹਾਈ ਕਰ ਗਈ, ਬੇਸਵਾ ਜੋਨ ਵੱਲ ਵੱਲ ਅਵਤਰੈ, ਉਹ ਔਰਤ ਵਾਰ ਵਾਰ ਵੇਸ਼ਵਾ ਦੀ ਜੂਨੀ 'ਚ ਅਵਤਰੈ, ਭਾਵ ਉਤਰਦੀ ਆਉਂਦੀ ਆ ਅਤੇ ਵੇਸਵਾ ਰੂਪ ਹੋ ਕੇ ਅਨੇਕਾਂ ਪੁਰਸ਼ਾਂ ਨਾਲ ਵਿਕਾਰ ਭੋਗਦੀ ਹੈ। ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਾਲ ਵਾਲ ਅਵਤਰ ਹੈ। ਅੰਤਕਾਲ ਮਰਨ ਸਮੇਂ ਜਿਹੜਾ ਪੁਰਸ਼ ਕੋਈ ਇਨਸਾਨ ਆਪਣੀ ਲੜਕਿਆਂ ਨੂੰ ਯਾਦ ਕਰਦਾ ਉਧਰ ਬਿਰਤੀ ਰਹਿ ਗਈ ਮਰਨ, ਕਿਉਂਕਿ ਬਿਰਤੀ ਜਿੱਧਰ ਨੂੰ ਮੂੰਹ ਹੋ ਗਿਆ ਆਤਿਸ਼ਬਾਜ਼ੀ ਹੈ ਉਹ, ਜੇ ਇੰਡੀਆ 'ਚ ਆਤਿਸ਼ਬਾਜ਼ੀ ਚਲਾਉਂਦੇ ਇੱਥੇ ਵੀ ਚਲਾਉਂਦੇ ਹੋਣੇ ਸਾਰੇ ਥਾਈਂ, ਉਹ ਬੋਤਲ 'ਚ ਪਾ ਕੇ ਖੜੀ ਜੀ ਕਰਦੇ ਤਾਂ ਉਹਨੂੰ ਕਈ ਵਾਰ ਬੋਤਲ ਡਿੱਗ ਪੈਂਦੀ ਹੈ, ਭਾਰੀ ਹੁੰਦੀ ਹੈ ਉੱਤੋਂ ਅਤੇ ਉਹ ਜੇ ਮਾਰਦੀ ਸ਼ਰੱਟ ਆ ਜਾਂ ਬੋਤਲ ਡਿੱਗ ਕੇ ਉਹ ਤਾਂ ਹੋਰ ਹੀ ਘਰ ਜਾ ਵੜਦੀ ਹੈ। ਇਸੇ ਤਰ੍ਹਾਂ ਹੀ ਸੁਰਤੀ ਹੈ, ਜੇ ਤਾਂ ਸੁਰਤੀ ਪਰਮਾਤਮਾ 'ਚ ਰਹੇਗੀ ਠੀਕ ਆ, ਅੰਤ ਨੂੰ ਕਈ ਕਹਿੰਦੇ ਅੰਤ ਨੂੰ ਲਾ ਲਾਂਗੇ ਫੇਰ ਨਹੀਂ ਲੱਗਣੀ। ਕਹਿੰਦੇ ਜੇ ਲੜਕਿਆਂ ਦੀ ਚਿੰਤਾ ਦੇ ਵਿੱਚ ਮਰਦਾ ਉਹ ਵਾਰ ਵਾਰ ਸੂਕਰ ਹੁੰਦਾ, ਸੂਰ ਦੀ ਜੋਨੀ 'ਚ ਉਤਰਾ ਔਤਰਾ ਤੋਂ ਭਾਵ ਉਤਰਦਾ ਆਉਂਦਾ, ਕਿਉਂਕਿ ਸੂਰ ਦੇ ਬੱਚੇ ਬਹੁਤ ਪੈਦਾ ਹੁੰਦੇ ਨੇ, 18-18 ਬੱਚੇ ਹੁੰਦੇ ਸੂਰ ਦੇ, ਫਿਰ ਉਹੀ ਕਹਿੰਦੇ ਚੱਲ ਤੂੰ ਪਹਿਲਾਂ ਇਹੀ ਇੱਛਾ ਪੂਰੀ ਕਰਿਆ ਫੇਰ ਹੀ ਆਈ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਅੰਤ ਕਾਲ ਹੁੰਦਾ ਮਰਨ ਵੇਲੇ, ਜਿਹੜੇ ਕੋਈ ਵੀ ਇਨਸਾਨ ਦੁਨੀਆਂ ਵਿੱਚ ਹੈਗੇ ਨੇ ਮੰਦਰਾਂ ਨੂੰ ਘਰਾਂ ਨੂੰ ਚੇਤੇ ਕਰਦੇ ਆ ਇਹੀ ਚਿੰਤਾ ਵਿੱਚ ਮਰਦਾ, ਤੇ ਕਹਿੰਦੇ ਉਹ ਮੁੜ ਮੁੜ ਕੇ ਪ੍ਰੇਤ ਜੋਨੀ 'ਚ ਉਤਰਦਾ ਫਿਰ ਵਾਰ ਵਾਰ। ਕਈ ਕਹਿੰਦੇ ਐਸਾ ਨਹੀਂ ਹੁੰਦਾ, ਇਹ ਤਾਂ ਮੇਰੇ ਦੇਖਣ ਦੀ ਗੱਲ ਆ। ਪਟਿਆਲੇ ਗੁਰਦੁਆਰਾ ਮੋਤੀ ਬਾਗ ਸਾਹਿਬ ਨੌਵੇਂ ਪਾਤਸ਼ਾਹ ਦਾ ਸਥਾਨ, ਜਿੱਥੇ ਦਾਸ ਕਾਫੀ ਸਾਲ 7 ਸਾਲ ਦੇ ਕਰੀਬ ਕਥਾ ਕੀਤੀ, ਉਹਦੇ ਪਿਛਲੇ ਪਾਸੇ ਇੱਕ ਭਾਈ ਪ੍ਰੇਮ ਸਿੰਘ ਹੈ, ਸਾਈਕਲਾਂ ਵਗੈਰਾ ਦਾ ਕੰਮ ਕਰਦਾ ਹੈ, ਉਹ ਤੜਕੇ 2 ਵਜੇ ਉੱਥੇ ਇਸ਼ਨਾਨ ਵੀ ਕਰਾਉਣ ਆਉਂਦਾ। ਮੈਨੂੰ ਇੱਕ ਦਿਨ ਕਹਿੰਦਾ ਉਦਾਸ ਜਿਹਾ ਸੀ, ਮੈਂ ਕਿਹਾ ਕੀ ਹੋਇਆ ਪ੍ਰੇਮ ਸਿੰਘ? ਕਹਿੰਦਾ ਗੱਲ ਗਲਤ ਜੀ ਹੈ, ਤੁਸੀਂ ਮੰਨਣਾ ਨਹੀਂ। ਮੈਂ ਕਿਹਾ ਨਹੀਂ, ਮੈਨੂੰ ਬਹੁਤ ਗੱਲਾਂ ਦਾ ਪਤਾ, ਤੂੰ ਦੱਸ ਕੀ ਹੈ? ਕਹਿੰਦੇ ਪਿਤਾ ਜੀ ਪਿਛਲੇ ਮਹੀਨੇ ਭੋਗ ਪਾਇਆ ਸੀ ਚੜ੍ਹਾਈ ਕਰਕੇ। ਮੈਂ ਹਾਂ। ਕਹਿੰਦਾ ਉਹ ਹੁਣ ਕੀ ਆ, ਜਿੱਥੇ ਮੇਰਾ ਭਰਾ ਸੌਂਦਾ ਛੋਟਾ, ਉਹ ਵੀ ਕਾਫੀ ਉਮਰ ਦਾ, 25 ਸਾਲ ਦਾ ਸੀ, ਕਹਿੰਦੇ ਉਹ ਉੱਥੇ ਆ ਜਾਂਦੇ ਤੇ ਉਹਦੇ ਨਾਲ ਲੰਮੇ ਪੈ ਜਾਂਦੇ ਆ। ਉਹ ਕਹਿੰਦਾ ਪਿਤਾ ਜੀ, ਉਹ ਡਰਦਾ ਵਿਚਾਰਾ ਭੱਜ ਕੇ ਕਹਿੰਦਾ ਮੇਰੇ ਕੋਲ ਆ ਜਾਂਦਾ। ਕਹਿੰਦੇ ਫਿਰ ਮੈਂ ਤਕੜੇ ਜਿਹੇ ਹੋ ਕੇ ਪੁੱਛਿਆ, ਪਿਤਾ ਜੀ ਤੁਸੀਂ ਤਾਂ ਅੰਮ੍ਰਿਤ ਛਕਿਆ ਹੋਇਆ, ਸੱਚਖੰਡ ਜਾਣਾ ਸੀ ਤੁਸੀਂ ਨਿਤਨੇਮੀ ਪ੍ਰੇਮੀ, ਹੁਣ ਅੰਮ੍ਰਿਤ ਛਕਣਾ, ਫਿਰ ਬਿਰਤੀ ਉਹੀ ਜਿਹੀ ਬਣਾਉਣੀ, ਥੋੜ੍ਹੀ ਚਾਹੀਦੀ ਤਾਂ ਸੀ ਉਹਨੂੰ। ਉਹ ਅੱਗਿਓਂ ਕਹਿੰਦਾ ਕਾਕਾ ਹੁਣ ਤਾਂ ਕੋਠੀ ਬਣਾਈ ਸੀ ਮੈਂ, ਅਤੇ ਹੁਣ ਕਹਿੰਦਾ ਕੋਠੀ ਵਿੱਚ ਮੈਂ ਤਾਂ ਬਹਿ ਕੇ ਮਜ਼ੇ ਹੀ ਨਹੀਂ ਲਿਆ, ਆਨੰਦ ਹੀ ਨਹੀਂ ਲਿਆ ਕੋਠੀ ਦਾ। ਕਹਿੰਦਾ ਜਦੋਂ ਮੈਂ ਚੜ੍ਹਾਈ ਕਰਨ ਲੱਗਿਆ ਮੇਰੇ ਤਾਂ ਹੌਂਕੇ ਨਿਕਲਦੇ ਸੀ, ਹੁਣ ਕੋਠੀ ਪੂਰੀ ਹੋ, ਮੈਂ ਪੂਰਾ ਹੋ ਚੱਲਿਆ ਵੀ ਕੋਠੀ ਹਾਏ ਮੇਰੀ ਕੋਠੀ ਕਰਦਾ ਚੜ੍ਹਾਈ ਕਰ ਗਿਆ। ਕਹਿੰਦਾ ਉਹ ਮੈਨੂੰ ਮੋੜਤਾ, ਕਹਿੰਦੇ ਜਾਂ ਕੋਠੀ ਜਾ ਵੜ। ਕਹਿੰਦਾ ਕੋਠੀ 'ਚ ਰਹਿਣ ਲੱਗ ਪਏ ਅਤੇ ਉਹ ਸਾਰੇ ਘਰ ਦੇ ਡਰਨ, ਕਹਿੰਦਾ ਹੁਣ ਕੀ ਕਰੀਏ? ਮੈਂ ਕਿਹਾ ਐਂ ਕਰ, ਹੁਣ ਲਾਗੇ ਕੋਈ ਚੰਗੇ ਵਧੀਆ ਪਾਠੀ ਮਿਲ ਜਾਣ ਆਪਾਂ ਨੂੰ, ਲਾਹੌਰਾਂ ਵਾਲੇ ਮਹਾਂਪੁਰਖਾਂ ਕੋਲ ਚਲੇ ਜਾ, ਉਹਨਾਂ ਨਾਲ ਗੱਲ ਕਰ। ਕਹਿੰਦਾ ਪਾਠੀ ਲਿਆ ਵਧੀਆ, ਪਾਠ ਕਰਾ ਐਨ ਮਰਿਆਦਾ ਨਾਲ, ਜਪਜੀ ਸਾਹਿਬ ਰੱਖ ਕੇ ਚੰਗੀ ਤਰ੍ਹਾਂ ਟਕਸਾਲ ਦੀ ਪੂਰਨ ਮਰਿਆਦਾ ਉਹਨਾਂ ਨਾਲ ਉਹ ਵੀ ਕਰਦੇ। ਫਿਰ ਪਾਠ ਕੀਤਾ ਤਾਂ ਜਾ ਕੇ ਫਿਰ ਉਹਨਾਂ ਨੇ ਕਿਹਾ ਪਿਤਾ ਜੀ ਹੁਣ ਸੁਰਤੀ ਤੁਸੀਂ ਉੱਪਰ ਰੱਖਿਓ, ਸੱਚਖੰਡ ਵੱਲ ਇੱਧਰ ਨਾ ਰੱਖਿਓ, ਫਿਰ ਨਹੀਂ ਕਹਿੰਦਾ ਦਿਖੇ। ਸੋ ਇਸ ਕਰਕੇ ਜਿਹੜੀ ਚੀਜ਼ਾਂ ਪ੍ਰੈਕਟੀਕਲੀ ਸਾਹਮਣੇ ਆ ਜਾਂਦੀਆਂ, ਭਾਈ ਸਾਹਿਬ ਸੋ ਭਾਈ ਰਣਧੀਰ ਸਿੰਘ ਉਹਨਾਂ ਨੇ ਵੀ ਇੱਕ ਵਾਰੀ ਉਹਨਾਂ ਦੇ ਜੀਵਨ ਕਾਲ 'ਚ ਆਉਂਦਾ ਬੁਰਹਾਨਪੁਰ ਜਦੋਂ ਇੱਕ ਬਿਲਡਿੰਗ 'ਚ ਠਹਿਰੇ ਪੁਰਾਣੇ ਖੰਡਰਾਂ 'ਚ, ਉੱਥੇ ਵੀ ਅਖੰਡ ਪਾਠ ਸਾਹਿਬ ਕੀਤਾ। ਉਹ ਪਾਠੀ ਕਿਤੇ ਪਿਸ਼ਾਬ ਦੀ ਕਿਰਿਆ ਕਰਕੇ ਤੋਕਾ ਲੱਗਿਆ ਰਹਿ ਗਿਆ ਸੀ, ਕਹਿੰਦੇ ਉਹ ਫਿਰ ਪ੍ਰੇਤ ਕਹਿੰਦਾ ਨਾ ਜੀ ਉਹ ਪਾਠੀ ਇੱਕ ਦੀ ਅਪਵਿੱਤਰਤਾ ਰਹਿ ਗਈ। ਭਾਈ ਸਾਹਿਬ ਨੇ ਕਿਹਾ ਨਹਾ ਕੇ ਸਿੱਧਾ ਰੌਲ 'ਤੇ ਬੈਠੋ, ਕੋਈ ਕਿਰਿਆ ਨਹੀਂ ਕਰਨੀ। ਫਿਰ ਉਹ ਤਰਿਆ, ਫਿਰ ਕਹਿੰਦੇ ਨਿਸ਼ਾਨੀ ਕੀ ਹੋਏਗੀ? ਕਹਿੰਦੇ ਉਹ ਸਾਹਮਣੇ ਦੇਗ ਰੱਖ ਦਿਓ, ਜੇ ਦੇਗ ਖਾਧੀ ਹੋਊਗੀ ਸਮਝ ਲਓ ਮੈਂ ਚਲਿਆ ਗਿਆ। ਬਾਬਾ ਮਿੱਤ ਸਿੰਘ ਜੀ ਜਦ ਇਸੇ ਤਰ੍ਹਾਂ ਹਜ਼ੂਰ ਸਾਹਿਬ ਗਏ ਨੇ, ਇੱਧਰ ਰਾਜਸਥਾਨ ਦੇ ਵਿੱਚ ਦੀ ਲੰਘਦੇ ਹੋਏ ਇੱਕ ਪੁਰਾਣੀ ਬਿਲਡਿੰਗ 'ਚ ਰਾਤ ਕੱਟੀ, ਉੱਥੇ ਵੀ ਇਹੀ ਗੱਲ ਹੋਈ ਸੀ। ਉੱਥੇ ਵੀ ਫਿਰ ਉਹ ਕਹਿੰਦਾ ਮੈਂ ਇਸ ਬਿਲਡਿੰਗ ਦਾ ਮਾਲਕ ਹਾਂ, ਮੇਰੀ ਸੁਰਤੀ ਰਹਿ ਗਈ ਸੀ ਇੱਥੇ। ਫਿਰ ਬਾਬਾ ਮਿੱਤ ਸਿੰਘ ਦੇ ਜੀਵਨ 'ਚ ਆਉਂਦਾ ਵੀ ਉਹਨਾਂ ਨੇ ਪਾਠ ਕਰਵਾਇਆ ਉਹਦਾ, ਅਖੰਡ ਪਾਠ ਸਾਹਿਬ ਮਰਿਆਦਾ ਨਾਲ ਹੋ ਜਾਏ ਫਿਰ ਕਲਿਆਣ ਹੋ ਜਾਂਦੀ। ਅੱਜ ਕੱਲ੍ਹ ਜਿਹਨੇ ਆਹ ਪਾਠ ਕਰਾਉਂਦੇ ਆਪਾਂ, ਇਹ ਤਾਂਹੀਓ ਫਿਰ ਉਹ ਗੱਲ ਪੂਰੀ ਬਣਦੀ ਨਹੀਂ, ਕਿਉਂਕਿ ਪੂਰੀ ਸੁੱਚਮ ਨਾਲ ਪਾਠ ਹੋਵੇ। ਇੱਥੇ ਤਾਂ ਕਹਿੰਦੇ ਪਾਠੀ ਇਸ਼ਨਾਨ ਵੀ ਨਹੀਂ ਕਰਦੇ ਹੈਗੇ ਕਈ ਥਾਈਂ। ਇੱਕ ਜਗ੍ਹਾ ਦੇ ਉੱਤੇ ਐਸਾ ਵੀ ਦੇਖਣ 'ਚ ਆਇਆ ਕਿ ਅਪਵਿੱਤਰਤਾ ਸਹਿਤ ਵੀ ਬਹਿ ਜਾਂਦੇ ਨੇ ਆ ਕੇ ਤਾਬਿਆ, ਅਤੇ ਕਈ ਕੋਈ ਗ੍ਰਿਸਤੀ ਕਿਰਿਆ ਕਰਕੇ ਵੀ ਸੁਣਿਆ ਵੀ ਨਹਾਉਂਦੇ ਤੱਕ ਨਹੀਂ ਤਾਬਿਆ ਬਹਿ ਜਾਂਦੇ, ਉਹ ਤਾਂ ਖੁਦ ਹੀ ਪ੍ਰੇਤ ਬਣ ਜਾਣੇ ਆ ਫਿਰ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹਨਾਂ ਗੱਲਾਂ ਦਾ। ਇਹ ਗੱਲ ਦਾ ਖਿਆਲ ਰੱਖਣਾ ਸਾਰਿਆਂ ਨੇ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਵਧ ਤਿਤ ਲੋਚਨ ਤੇ ਨਰ ਮੁਕਤਾ, ਪੀ ਤੰਬਰ ਵਾ ਕੇ ਹਿਰਦੈ ਬਸੈ। ਹੁਣ ਅੰਤਕਾਲ ਹੁੰਦਾ ਪ੍ਰਾਣ ਤਿਆਗਣ ਦੇ ਸਮੇਂ, ਜਿਹੜੇ ਜੀਵ ਨਾਰਾਇਣ ਪਰਮਾਤਮਾ ਦਾ ਨਾਮ ਸਿਮਰਦਾ, ਜਿਵੇਂ ਸੋ ਇਸ ਪ੍ਰਕਾਰ ਅਜਾਮਲ ਸੀ ਉਹਨੇ ਪੁੱਤਰ ਦਾ ਨਾਂ ਨਰਾਇਣ ਰੱਖਿਆ ਮਹਾਂਪੁਰਖਾਂ ਨੇ ਫਿਰ ਦੇਖ ਲਓ ਅੰਤਮ ਸਮੇਂ ਤੇ ਨਰਾਇਣ ਨਰਾਇਣ ਕਰਦਾ ਚੜ੍ਹਾਈ ਕਰ ਗਿਆ ਧਰ ਗਿਆ ਇਹ ਤਾਂ ਗੱਲ ਹੈ ਅੰਤਮ ਸਮੇਂ ਦੀ ਬੇਸਵਾ ਨੂੰ ਵੀ ਦਿੱਤਾ ਸੀ ਤੋਤਾ ਮਹਾਂਪੁਰਖਾਂ ਨੇ ਗਣਕਾਂ ਨੂੰ ਉਹ ਦੇਖ ਲਓ ਤੋਤਾ ਕਹਿੰਦੀ ਕਹਿ ਰਾਮ ਰਾਮ ਕਹਿ ਰਾਮ ਰਾਮ ਉਹ ਸੱਪ ਲੜ ਗਿਆ ਚੜ੍ਹਾਈ ਰਾਮ ਰਾਮ ਕਹਿੰਦੀ ਉਹ ਬੈਕੁੰਠਾਂ ਨੂੰ ਚਲੀ ਗਈ ਤੇ ਇਸੇ ਹੀ ਚਿੰਤਾ ਚ ਪ੍ਰਾਣ ਤਿਆਗ ਦਿੰਦਾ ਸਿਮਰਨ ਕਰਦਾ ਕਰਦਾ ਮਰਦਾ ਜਿਹੜਾ ਜੀਵ ਭਗਤ ਤ੍ਰਿਲੋਚਨ ਜੀ ਕਥਨ ਕਰਦੇ ਉਹ ਜੀਵ ਜਿਹੜਾ ਮੁਕਤ ਹੋ ਜਾਂਦਾ ਵਾਕ ਇਹ ਹੁੰਦਾ ਹਿਰਦੈ ਉਹਦੇ ਹਿਰਦੇ ਚ ਪੀਤ ਅੰਬਰ ਪੀਲੇ ਕੱਪੜਿਆਂ ਵਾਲਾ ਪਾਪ ਪਰਮਾਤਮਾ ਆ ਕੇ ਵੱਸਦਾ ਕਿਉਂਕਿ ਜਿੱਥੇ ਤੱਕ ਹੈ ਪੀਤ ਅੰਬਰ ਉਹ ਕਿਰਤਮ ਨਾਮ ਕਰਕੇ ਨਾਮ ਪਿਆ ਇਹ ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਇਹ ਇੱਕ ਚੀਜ਼ ਹੁੰਦੀ ਵੀ ਇਹ ਨਹੀਂ ਹੁੰਦਾ ਕਿ ਅਸੀਂ ਹੁਣ ਬਾਣਾ ਪਾਇਆ ਇਸ ਤਾਂ ਬਹੁਤ ਬਾਣੀ ਪੜ੍ਹਦੇ ਹਾਂ ਉੱਥੇ ਤੱਕ ਜੇ ਸੂਈ ਅੰਤਮ ਸਮੇਂ ਕਿਤੇ ਹੋਰ ਘੁੰਮ ਗਈ ਨਾ ਫੇਰ ਘੁੰਮਣਾ ਹੀ ਪੈਣਾ ਇਹ ਬਹੁਤ ਕੁਛ ਦੇਖਿਆ ਹੋਇਆ ਇਸ ਕਰਕੇ ਮੈਂ ਕਹਿਣਾ ਵੀ ਜਿਉਂਦੇ ਜੀ ਆਪਣੀ ਲਿਵ ਬਿਰਤੀ ਵਾਹਿਗੁਰੂ ਮੰਤਰ ਦੇ ਵਿੱਚ ਐਨ ਜੋੜ ਕੇ ਰੱਖੋ ਬਸ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ ਇਸ ਕਰਕੇ ਫਿਰ ਕੁਛ ਨਹੀਂ ਹੋਣਾ ਬਾਅਦ ਦੇ ਵਿੱਚ ਸੋ ਇਹ ਕਹਿਣ ਦਾ ਭਾਵ ਕਿ ਅੰਤ ਮਤਾ ਸੋਈ ਗਤਾ ਭਾਵੇਂ ਭਜਨੀਕ ਹੋਵੇ ਭਾਵੇਂ ਪਾਪੀ ਅੰਤ ਵੇਲੇ ਜੋ ਸੰਕਲਪ ਫੁਰਦਾ ਹੈ ਉਹਦਾ ਫਲ ਜਲਦੀ ਪ੍ਰਾਪਤ ਹੁੰਦਾ ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਦਾ ਆਪਾਂ ਦੂਨੀ ਚੰਦ ਦਾ ਪ੍ਰਸੰਗ ਸੁਣਿਆ ਕਿ ਚੰਗਾ ਸੀ ਉਹਦਾ ਪਿਤਾ ਪਰ ਮਾਸ ਵਿੱਚ ਸੁਰਤੀ ਰਹਿਣ ਕਰਕੇ ਉਹ ਬਘਿਆੜ ਬਣ ਗਿਆ ਇਸ ਕਰਕੇ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ ਗੁਜਰੀ ਸ੍ਰੀ ਜੈ ਦੇਵ ਜੀਓ ਕਾ ਪਦਾ ਕਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇਹ ਗੁਜਰੀ ਰਾਗ ਦੇ ਵਿੱਚ ਸ੍ਰੀ ਸ਼੍ਰੋਮਣੀ ਭਗਤ ਜੀ ਨੇ ਜੈ ਦੇਵ ਜੀ ਉਹਨਾਂ ਦਾ ਪਦਾ ਚੌਥੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ ਓਂਕਾਰ ਕੇਵਲ ਇੱਕ ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਸੋ ਦੱਖਣੀ ਬੰਗਾਲ ਦੇ ਵਿੱਚ ਇਹ ਜ਼ਿਲ੍ਹਾ ਬੀਰਭੂਮ ਦੇ ਕੇਂਦਲੀ ਪਿੰਡ ਦੇ ਨਿਵਾਸੀ ਸਨ ਇਹ ਸੋ ਪਿਤਾ ਜੀ ਦਾ ਨਾਮ ਸੀ ਭੋਜ ਦੇਵ ਭੋਜ ਦੇ ਬ੍ਰਾਹਮਣ ਸੀ ਉਹਨਾਂ ਦੇ ਘਰ ਇਹ ਜੈ ਦੇਵ ਜੀ ਹੋਏ ਨੇ ਮਾਤਾ ਰਮਾ ਦੇਵੀ ਦੇ ਉਧਰ ਤੋਂ ਇਹਨਾਂ ਨੇ ਜੈਦੇਵ ਜੀ ਨੇ ਜਨਮ ਲਿਆ ਸੀ 1265 ਬਿਕਰਮੀ ਵਿੱਚ ਸੋ ਪਹਿਲਾਂ ਆਪ ਕ੍ਰਿਸ਼ਨ ਜੀ ਦੇ ਉਪਾਸ਼ਕ ਸੀ ਤੱਤ ਵੇਤਾ ਬ੍ਰਹਮ ਗਿਆਨੀ ਮਹਾਤਮਾ ਦੀ ਸੰਗਤ ਕਰਨ ਨਾਲ ਆਪ ਅਕਾਲ ਪੁਰਖ ਦੇ ਅਨਨ ਉਪਾਸ਼ਕ ਬਣ ਗਏ ਸੋ ਰਾਗ ਵਿਦਿਆ ਦੇ ਆਪ ਬੜੇ ਪ੍ਰੇਮੀ ਸੀ ਆਪਣੀ ਪਦਮਾਵਤੀ ਇਸਤਰੀ ਨਾਲ ਮਿਲ ਕੇ ਮਨੋਹਰ ਸੁਰ ਨਾਲ ਆਪਣੇ ਰਚੇ ਪਦਾਂ ਨੂੰ ਗਾਇਆ ਕਰਦੇ ਸੀ ਇਹਨਾਂ ਦੀ ਪੁਸਤਕ ਹੈਗੀ ਗੀਤ ਗੋਬਿੰਦ ਰਸਨਾ ਰਘਾਵਾ ਚੰਦਰ ਲੋਕ ਕਈ ਗ੍ਰੰਥ ਇਹਨਾਂ ਨੇ ਰਚੇ ਇਹ ਜਿਹੜਾ ਗੀਤ ਗੋਬਿੰਦ ਹੈ ਇਹਦੇ ਬਾਰੇ ਵੀ ਜ਼ਿਕਰ ਆਇਆ ਵੀ ਇੱਕ ਵਾਰੀ ਅਖੀਰ ਤੇ ਜਾ ਕੇ ਜਦੋਂ ਲਿਖਦੇ ਸੀ ਪਦਾ ਰਹਿ ਗਿਆ ਇੱਕ ਪੂਰਾ ਨਾ ਹੋਵੇ ਵੀ ਕੀ ਬਣਾਵਾਂ ਕੀ ਬਣਾਵਾਂ ਸੋਚਦੇ ਸੋਚਦੇ ਘਰੋਂ ਤੜਕੇ ਤੜਕੇ ਨਹਾਉਣ ਗਏ ਨਦੀ ਤੇ ਤਾਂ ਅੱਗੇ ਤਾਂ ਮੁੜਦੇ ਹੁੰਦੇ ਸੀ ਅੱਧਾ ਪੌਣਾ ਘੰਟਾ ਘੰਟਾ ਲਾ ਕੇ ਉਦਣ ਨਹਾਉਣ ਗਏ 20 ਮਿੰਟ ਬਾਅਦ ਹੀ ਆ ਗਏ ਇਹ ਪਦਮਾਵਤੀ ਕਹਿਣ ਲੱਗਿਆ ਜਲਦੀ ਆ ਗਏ ਕਹਿੰਦੇ ਹਾਂ ਉਹ ਕਵਿਤਾ ਫਿਰ ਪੂਰੀ ਕਰਨੀ ਸੀ ਆ ਕੇ ਬਹਿ ਕੇ ਕਵਿਤਾ ਲਿਖੀ ਲਿਖ ਕੇ ਤੇ ਚਲੇ ਗਏ ਬਾਅਦ ਵਿੱਚ ਫੇਰ ਆ ਗਏ ਤੁਸੀਂ ਚਲੇ ਗਏ ਫੇਰ ਆ ਗਏ ਕਹਿੰਦੇ ਨਹੀਂ ਮੈਂ ਤਾਂ ਆਇਆ ਹੀ ਨਹੀਂ ਪਹਿਲਾਂ ਕਹਿੰਦੇ ਉਹ ਕੌਣ ਆਇਆ ਸੀ ਉਹ ਜਦ ਕਵਿਤਾ ਦੇ ਉੱਤੇ ਦੇਖਿਆ ਉਹ ਸਾਰੀ ਕਵਿਤਾ ਪੂਰੀ ਕੀਤੀ ਪਈ ਹੈ ਥੱਲੇ ਗੋਬਿੰਦ ਲਿਖਿਆ ਹੋਇਆ ਹੱਸਣ ਲੱਗ ਪਏ ਕਹਿੰਦੇ ਕੀ ਹੋ ਗਿਆ ਕਹਿੰਦੇ ਇਹ ਤਾਂ ਉਹ ਕ੍ਰਿਸ਼ਨ ਜੀ ਆਪ ਹੀ ਪੂਰੀ ਕਰ ਗਏ ਆ ਕੇ ਕਵਿਤਾ ਸੋ ਇਸ ਕਰਕੇ ਇਹਨਾਂ ਦੀ ਉਹ ਪੁਸਤਕ ਹੈ ਗੀਤ ਗੋਬਿੰਦ ਬੜੀ ਮਸ਼ਹੂਰ ਹੈ ਬੰਗਾਲ ਦੇ ਰਾਜਾ ਹੋਏ ਨੇ ਬਲਾਲ ਸੇਨ ਦੇ ਪੁੱਤਰ ਰਾਜਾ ਲਖਮਣ ਸੇਨ ਦੀ ਕਚਹਿਰੀ ਵਿੱਚ 5 ਪ੍ਰਸਿੱਧ ਕਵੀ ਸੀ ਬਹੁਤ ਉੱਚੇ ਸੋ ਉਹਨਾਂ ਦੇ ਵਿੱਚ ਇਹ ਕਵੀ ਸਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਦੇ 2 ਸ਼ਬਦ ਆਏ ਨੇ ਸੋ ਇਹ ਥੋੜ੍ਹਾ ਜਿਹਾ ਬਹੁਤ ਧਿਆਨ ਪੂਰਵਕ ਸੁਣਨ ਵਾਲਾ ਸ਼ਬਦ ਹੈ ਅਤੇ ਸੰਥਿਆ ਵੀ ਇਹਦੀ ਧਿਆਨ ਪੂਰਵਕ ਕਰਨ ਵਾਲੀ ਹੁੰਦੀ ਹੈ ਸੋ ਜੈਦੇਵ ਭਗਤ ਜੀ ਪਾਸੋਂ ਉਹਨਾਂ ਦੇ ਸੇਵਕ ਨੇ ਪੁੱਛ ਕੀਤੀ ਆ ਵੀ ਮੈਨੂੰ ਲੋਕ ਆਪੋ ਆਪਣੇ ਖਿਆਲਾਂ ਅਨੁਸਾਰ ਕੋਈ ਕਹਿੰਦਾ ਸ਼ਿਵਜੀ ਨੂੰ ਮੰਨੋ ਗਣੇਸ਼ ਨੂੰ ਮੰਨੋ ਕੋਈ ਕਹਿੰਦਾ ਸੂਰਜ ਨੂੰ ਮੰਨੋ ਕੋਈ ਕਹਿੰਦਾ ਅਸ਼ਟਭੁਜੀ ਦੇਵੀ ਨੂੰ ਮੰਨੋ ਵਿਸ਼ਨੂੰ ਮਹਾਰਾਜ ਦੀ ਉਪਾਸ਼ਨਾ ਕਰਨ ਲਈ ਪ੍ਰੇਰਦੇ ਆ ਫਿਰ ਤੁਸੀਂ ਦੱਸੋ ਕਿਹਦੀ ਉਪਾਸ਼ਨਾ ਕਰਾਂ ਜਿਸ ਕਰਕੇ ਜਮਾਂ ਦਾ ਡਰ ਦੂਰ ਹੋ ਜਾਵੇ ਮੁਕਤੀ ਪ੍ਰਾਪਤ ਹੋ ਜਾਵੇ ਸੋ ਪਹਿਲਾਂ ਥੋੜ੍ਹਾ ਜਿਹਾ ਉਹ ਵਿਚਾਰ ਆ ਕਿ ਇੱਛਸ ਜਮਾਦ ਪਰਾ ਭੈਣ ਕਹਿੰਦੇ ਭਾਈ ਜੇ ਤੈਨੂੰ ਜਮਾਦ ਕਹਿੰਦੇ ਭੈ ਤੋਂ ਪਰੇ ਹੋਣ ਦੀ ਇੱਛਾ ਨਾ ਤਾਂ ਫਿਰ ਤਜ ਸਕਲ ਦੁਖ ਕ੍ਰਿਤ ਦੁਰਮਤੀ ਭਜ ਚੱਕਰ ਤਰ ਸਰਣ ਕੇਵਲ ਰਾਮ ਨਾਮ ਮਨੋਰਮੰਗ। ਕਹਿੰਦੇ ਨੇ ਖੋਟੀ ਬੁੱਧੀ ਤੇ ਸਾਰੇ ਪਾਪਾਂ ਨੂੰ ਛੱਡ ਕੇ ਪਰਮਾਤਮਾ ਦੀ ਸ਼ਰਨ ਗ੍ਰਹਿਣ ਕਰ ਤੇ ਕੇਵਲ ਇੱਕੋ ਇੱਕ ਰਾਮ ਨਾਮ ਦੇ ਵਿੱਚ ਰਮੰਗ ਉਚਾਰ ਨਾ ਕਰ, ਰਾਮ ਦੇ ਨਾਮ ਨੂੰ ਬਸ ਉੱਧਰ ਹੀ ਪ੍ਰੀਤੀ ਲਾ ਜੇ ਮੁਕਤ ਹੋਣਾ। ਬਾਕੀ ਪਦਾਰਥ ਦੇਣ ਵਾਲੇ ਤਾਂ ਸਾਰੇ ਬੈਠੇ, ਚਾਰ ਪਦਾਰਥ ਤਾਂ ਦੇ ਹੀ ਦਿੰਦੇ ਨੇ। ਤੂੰ ਹੁਣ ਮੁਕਤੀ ਦੀ ਗੱਲ ਕੀਤੀ ਤਾਂ ਮੁਕਤ ਤਾਂ ਰਾਮ ਦਾ ਨਾਮ ਹੀ ਕਰਦਾ। ਸੋ ਜਸ ਤੋਂ ਭਾਵ ਕਹਿੰਦੇ ਭਾਈ ਜੇ ਤੈਨੂੰ ਆਪਣੇ ਜਸ ਕਰਾਉਣ ਦੀ ਇੱਛਾ ਸੋ ਸਵਸਥ ਹੁੰਦਾ। ਕਹਿੰਦੇ ਜੇ ਤੈਨੂੰ ਕਲਿਆਣ ਰੂਪ ਹੋਣ ਦੀ ਇੱਛਾ ਉਹਦਾ ਰੂਪ ਬਣਨਾ ਪਰਮੇਸ਼ਰ ਦਾ। ਜੇ ਤੈਨੂੰ ਸੁਕਿਰਤ ਹੁੰਦਾ ਪੁੰਨ ਆਤਮਾ ਰੂਪ ਹੋਣ ਦੀ ਇੱਛਾ। ਕ੍ਰਿਤੰਗ ਕਹਿੰਦੇ ਜੇ ਤੈਨੂੰ ਆਪਣੀ ਕ੍ਰਿਤੰਗ ਕੀਰਤੀ ਕਰਾਉਣ ਦੀ ਇੱਛਾ। ਫਿਰ ਤਾਜ ਸਕਲ ਦੁਖ ਕ੍ਰਿਤ ਦੁਰਮਤੀ ਭਾਜ ਚੱਕਰ ਧਰ ਸਰਣੰ ਕੇਵਲ ਰਾਮ ਨਾਮ ਮਨੋਰਮੰਗ। ਜੇ ਤੈਨੂੰ ਭਾਵ ਭੂਤ ਹੁੰਦਾ ਕਲਿਆਣ ਸਰੂਪ ਹੋਣ ਦੀ ਇੱਛਾ, ਜੇ ਤੈਨੂੰ ਹੁੰਦਾ ਸਮਅਭਿਅੰਗ ਹੁੰਦਾ ਚੰਗੀ ਤਰ੍ਹਾਂ ਅਵਿਨਾਸ਼ੀ ਰੂਪ ਹੋਣ ਦੀ ਇੱਛਾ, ਜੇ ਪਰਮ ਪ੍ਰਸੰਨ ਰੂਪ ਹੋਣ ਦੀ ਇੱਛਾ, ਜੇ ਮਿਦੰਗ ਹੁੰਦਾ ਇਦੰਗ ਭਾਵ ਇਹ ਜੋ ਆਤਮਾ ਅਭਿੰਨ ਪਰਮਾਤਮਾ ਹੈ ਉਹਦਾ ਸਰੂਪ ਹੋਣ ਦੀ ਇੱਛਾ, ਤਜ ਸਕਲ ਦੁਖ ਕ੍ਰਿਤ ਦੁਰਮਤੀ। ਤੇ ਇਸ ਪ੍ਰਕਾਰ ਪਹਿਲਾਂ ਇਹ ਥੋੜੀ ਵਿਚਾਰ ਵੈਸੇ ਰੱਖੀ ਆਪਾਂ ਨੇ। ਸੋ ਇਸ ਤਰ੍ਹਾਂ ਆਓ, ਕਹਿੰਦੇ ਪਰਮਾਤਮਾ ਕੈਸਾ ਹੈ, ਸ਼ਬਦ ਪ੍ਰਾਰੰਭ ਕਰਦੇ ਨੇ। ਪਰਮਾਦ ਪੁਰਖ ਮਨੋਪਮਿੰਗ ਸਤ ਆਦ ਭਾਵ ਰਤੰ। ਪਰਮਾਦ ਪਰਮ ਆਦ ਸਭ ਤੋਂ ਵੱਡਾ ਤੇ ਸਾਰਿਆਂ ਦੀ ਆਦ ਰੂਪ ਹੈ। ਪੁਰਖ ਜੋ ਪੂਰਨ ਹੈ, ਪੁਰਸ਼ ਇੱਕ ਪਰਮਾਤਮਾ ਹੀ ਹੈ, ਹੋਰ ਸਾਰੀਆਂ ਇਸਤਰੀਆਂ ਰੂਪ ਹੀ ਹੈ। ਠਾਕੁਰ ਏਕ ਸਦਾਈ ਨਾਰ। ਮਨੋਪਮਿੰਗ ਇਹ ਹੁੰਦਾ ਅਨ ਉਪਮੰਗ, ਉਪਮਾ ਤੋਂ ਰਹਿਤ ਹੈ, ਉਹਦੀ ਉਪਮਾ ਕਥਨ ਕੀਤੀ ਨਹੀਂ ਜਾਂਦੀ। ਸਤ ਆਦ ਭਾਵ ਰਤੰ, ਸਤਿਆਦੀ ਭਾਵ ਹੁੰਦਾ, ਵਿਸ਼ੇਸ਼ਣਾਂ ਦੇ ਰਤੰਗ ਹੁੰਦਾ ਸੰਯੁਕਤ ਭਾਵ ਕਿ ਸਤ ਚੇਤਨ ਆਨੰਦ ਸਰੂਪ ਵਿਸ਼ੇਸ਼ਣਾਂ ਦੇ ਸੰਯੁਕਤ ਹੈ ਉਹ। ਇਹ ਸਤ ਚੇਤਨ ਆਨੰਦ ਉਹਦਾ ਰੂਪ ਹੈ। ਸੱਤ ਤਿੰਨ ਕਾਲ ਜੋ ਆਬਾਦ ਹੈ, ਤ੍ਰਈ ਕਾਲ ਆਬਾਦ ਵੀ ਕਹਿ ਦਿੰਦੇ ਆਪਾਂ, ਜੋ ਆਦ ਹੈ ਸਭ ਦੀ ਆਦ ਰੂਪ ਹੈ। ਪਦਾਰਥਾਂ ਵਿੱਚ ਰਤੰਗ ਮਿਲਿਆ ਹੋਇਆ ਵਿਆਪਕ ਰੂਪ ਵੀ ਆ ਉਹ। ਪਰਮਦ ਭੁਤੰਗ ਪਾਰਕ੍ਰਿਤ ਪਰੰਗ। ਸੋ ਪਰਮ ਅਦ ਭੁਤੰਗ ਪਰੰਗ ਅਦ ਭੁਤੰਗ ਸਾਰਿਆਂ ਤੋਂ ਪਰੰਗ ਭਾਵ ਪਰੇ ਆ, ਭਾਵ ਅਸੰਗ ਰੂਪ ਹੈ। ਤੇ ਅਦ ਭੁਤੰਗ ਹੁੰਦਾ ਅਸਚਾਰਜ ਰੂਪ ਹੈ, ਪਰਕ੍ਰਿਤ ਹੁੰਦਾ ਮਾਇਆ ਤੋਂ, ਪਰੰਗ ਹੁੰਦਾ ਪਰੇ ਹੈ, ਨਿਰਲੇਪ ਹੈ। ਇਹ ਵਿਸ਼ਰਾਮ ਨਾਲ ਨਾ ਦੇਖੀ ਜਾਣੇ ਆ, ਬਾਅਦ ਵਿੱਚ ਹੀ ਕਰ ਲਵਾਂਗੇ। ਜਦ ਚਿੰਤ ਸਰਬ ਗਤੰ, ਜਦ ਜੋ ਸਭ ਕਰਕੇ ਚਿੰਤਨ ਕਰਨ ਯੋਗ ਹੈ ਤੇ ਸਾਰਿਆਂ ਵਿੱਚ ਗਤੰ ਹੁੰਦਾ ਪ੍ਰਾਪਤ, ਅਦਾਰਥ ਹੁੰਦਾ ਮਿਲਿਆ ਹੋਇਆ। ਕਹਿੰਦੇ ਭਾਈ ਜਦ ਜਦ ਦੱਦੇ ਨੂੰ ਸਿਹਾਰੀ, ਜਦ ਚਿੰਤ ਜੇ ਤੈਨੂੰ ਚਿੰਤਨ ਕਰਨ ਦੀ ਇੱਛਾ ਤਾਂ ਸਾਰਿਆਂ ਵਿੱਚ ਪ੍ਰਾਪਤ ਰੂਪ ਜੋ ਪਰਮਾਤਮਾ ਹੈ, ਕੇਵਲ ਰਾਮ ਨਾਮ ਮਨੋਰਮੰਗ। ਕੇਵਲ ਤੇ ਕਹਿੰਦਾ ਸਿਰਫ ਤੇ ਸਿਰਫ ਉਸ ਰਾਮ ਦੇ ਨਾਮ ਨੂੰ ਮਨੋਰਮੰਗ ਹੁੰਦਾ ਉਚਾਰਨਾ ਕਰ। ਉਹ ਪਰਮਾਤਮਾ ਕੀ ਹੈ? ਕੇਵਲ ਤੋਂ ਭਾਵ ਹੁੰਦਾ ਸ਼ੁੱਧ, ਤੇ ਰਾਮ ਹੁੰਦਾ ਰਮਿਆ ਹੋਇਆ, ਨਾਮ ਹੁੰਦਾ ਪ੍ਰਸਿੱਧ ਹੈ, ਤੇ ਮਨੋਰਮੰਗ ਕਹਿੰਦੇ ਨੇ ਸੁੰਦਰ ਹੈ। ਬਾਦ ਅੰਮ੍ਰਿਤ ਤਤ ਮਯੰਗ, ਬਾਦ ਹੁੰਦਾ ਕਥਨ ਕਰਨ ਯੋਗ ਹੈ, ਅੰਮ੍ਰਿਤ ਰੂਪ ਹੈ, ਸਭ ਵੇਦਾਂ ਸ਼ਾਸਤਰਾਂ ਦਾ ਤੱਤ ਮੈਂ ਸਿਧਾਂਤ ਰੂਪ ਹੈ। ਇਹ ਭਾਈ ਜੀਵ ਜੇ ਤੈਨੂੰ ਤਰਨ ਦੀ ਇੱਛਾ ਤਾਂ ਸਭ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਰੂਪ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਬਦ ਹੁੰਦਾ ਉਚਾਰ ਨਾ ਕਰ। ਨਾ ਦਨੋਤ ਜਾਂ ਸਮਰਣੇਨ, ਜਨਮ ਜਰਾਦ ਮਰਨ ਭਯੰਗ ਰਹਾਉ। ਜਿਸ ਪਰਮਾਤਮਾ ਦੇ ਸਿਮਰਨੇਨ ਹੁੰਦਾ ਸਿਮਰਨ ਕਰਨ ਨਾਲ, ਜਨਮ ਮਰਨ ਦੇ ਮੱਧ ਕਾਲ ਕਹਿਣ ਤੋਂ ਭਾਵ ਜੀਵਨ ਸਮੇਂ ਦੀ ਦਨੋਤ ਜਿਹੜੀ ਹੁੰਦੀ ਪੀੜਾ, ਮੱਧ ਕਾਲ ਵਿੱਚ ਜਨਮ ਤੋਂ ਲੈ ਕੇ ਫਿਰ ਅਖੀਰ ਤੱਕ, ਵਿਚਾਲੇ ਵਿਚਾਲੇ ਵੀ ਪੀੜਾ, ਜੰਮਣ ਵੇਲੇ ਵੀ ਪੀੜਾ, ਇੱਥੇ ਰਹਿੰਦਿਆਂ ਵੀ ਪੀੜਾ, ਮਰਨ ਵੇਲੇ ਫਿਰ ਪੀੜਾ, ਨਾ ਭਯੰਗ ਨਹੀਂ ਹੁੰਦੀ ਫਿਰ ਜਿਹਦੇ ਸਿਮਰਨ ਕਰਨ ਦੇ ਨਾਲ। ਜਾਂ ਸਿਮਰਨੇਨ ਇਹ ਪਕਾਉਣਾ ਪੈਣਾ ਪਾਠ, ਜਾਂ ਸਿਮਰਨੇਨ ਇਕੱਠਾ ਹੀ ਆ ਉਦਾਂ, ਜਾਂ ਸਿਮਰਨੇਨ ਨਹੀਂ ਕਰਨਾ, ਜਾਂ ਅਲੱਗ ਕਰ ਲਓ ਥੋੜ੍ਹਾ ਜਿਹਾ ਬੋਲਣ ਵਿੱਚ, ਵੈਸੇ ਇਕੱਠਾ ਹੀ ਆ। ਜਾਂ ਸਿਮਰਨੇਨ ਜਿਸ ਪਰਮਾਤਮਾ ਦੇ ਸਿਮਰਨ ਕਰਨ ਨਾਲ ਜਰਾਦ ਹੁੰਦਾ, ਜਰਾਦ ਦਾ ਸੰਧੀ ਛੇਦ ਕਰੀਏ ਜਰ ਜਮਾਂ ਆਦ। ਜਰ ਹੁੰਦਾ ਬੁਢੇਪਾ, ਜੋਬਨ, ਬਾਲ ਅਵਸਥਾ, ਇਹਨਾਂ ਤਿੰਨਾਂ ਅਵਸਥਾ ਦੀ ਜਿਹੜੀ ਦਨੋਤ ਹੁੰਦੀ ਪੀੜਾ, ਨਾ ਭਯੰਗ ਨਹੀਂ ਹੁੰਦੀ ਫਿਰ। ਜਿਸ ਪਰਮਾਤਮਾ ਦੇ ਸਿਮਰਨ ਕਰਨ ਨਾਲ ਆਦੀ ਵਿਆਧੀ ਉਪਾਧੀ ਇਹਨਾਂ ਤਿੰਨਾਂ ਰੋਗਾਂ ਦੀ ਪੀੜਾ ਨਹੀਂ ਹੁੰਦੀ। ਇਛਸ ਜਮਾਤ ਪਰਾ ਭਯੰ ਜਸ ਸਵਸਥ ਸੁਕ੍ਰਿਤ ਕ੍ਰਿਤੰ। ਕਹਿੰਦੇ ਭਾਈ ਜੇ ਤੈਨੂੰ ਜਮਾਦਕਾਂ ਦੇ ਭੈ ਤੋਂ ਪਰੇ ਹੋਣ ਦੀ ਜਾਂ ਜਮਾਦਕਾਂ ਦੇ ਪਰਾ ਭਯੰ ਨਿਰਾਦਰ ਕਰਨ ਦੀ ਇੱਛਾ, ਇਹ ਭੱਜ ਜਾਓ ਇੱਥੋਂ, ਜਮ ਲਜਾਏ ਕਰ ਭਾਗਾ। ਜੇ ਤੂੰ ਭਜਾਉਣਾ ਤਾਂ ਸਵਸਥ ਹੁੰਦਾ ਕਲਿਆਣ ਸਰੂਪ ਪਰਮਾਤਮਾ। ਸਵਸਥ ਆਥ ਬਾਣੀ ਬਰਮਾਓ ਜਪਜੀ ਸਾਹਿਬ ਚ ਪੜ੍ਹਦੇ ਹਾਂ ਆਪਾਂ, ਤੋ ਕਲਿਆਣ ਸਰੂਪ ਪਰਮਾਤਮਾ ਦੇ ਸੁਕ੍ਰਿਤ ਇਹ ਪਾਠ ਆਉਂਦਾ, ਅੰਨ ਦਿਨ ਸੁਕ੍ਰਿਤ ਕਰੀਏ ਹੁਕਮਨਾਮੇ ਲੈਂਦੇ ਜਦੋਂ। ਕਹਿੰਦੇ ਪੁੰਨ ਰੂਪ ਜਸ ਨੂੰ ਕ੍ਰਿਤੰ ਹੁੰਦਾ ਕਰ, ਭਾਵ ਭੂਤ ਭਾਵ ਸਮਭਿਅੰ ਪਰਮੰ ਪ੍ਰਸੰਨ ਮਿਦੰ। ਭਾਵ ਹੁੰਦਾ ਭਵਿੱਖਤ ਅੱਗੇ ਆਉਣ ਵਾਲਾ ਸਮਾਂ, ਭੂਤਕਾਲ ਜੋ ਪਿੱਛੇ ਲੰਘ ਚੁੱਕਿਆ ਸਮਾਂ, ਭਾਵ ਹੁੰਦਾ ਵਰਤਮਾਨ ਜੋ ਹੁਣ ਲੰਘ ਰਿਹਾ। ਸਮਭਿਅੰ ਸਮ ਅਭਿਅੰ ਭੂਤ ਇਹਨਾਂ ਸਮਿਆਂ ਵਿੱਚ ਜੋ ਅਭਿੰਗ ਹੁੰਦਾ ਅਵਿਨਾਸ਼ੀ ਪਰਮਾਤਮਾ ਇੱਕ ਸਮਾਨ ਰਹਿਣ ਵਾਲਾ। ਸੋ ਮਿਦੰਗ ਹੁੰਦਾ ਇਦੰਗ, ਇਹ ਜੋ ਆਤਮਾ ਭਿੰਨ ਪਰਮਾਤਮਾ ਉਹ ਪਰਮੰ ਬਹੁਤ ਪ੍ਰਸੰਨ ਰੂਪ ਹੈ। ਲੋਭਾਦ ਦ੍ਰਿਸ਼ਟ ਪਰਗ੍ਰਹੰ ਜਾਤ ਬਿਧ ਆਚਰਣੰ। ਸੋ ਇੱਕ ਅਵਧੀ ਚਰਨ ਹੁੰਦਾ, ਦੂਜਾ ਵਿਧੀ ਚਰਨ ਹੁੰਦਾ। ਸੋ ਜਾਤ ਦਾ ਮਤਲਬ ਜਾਦ ਬਿਧ, ਜਦ ਭਾਵ ਜਿਹੜੀ ਪਰਾਏ ਘਰਾਂ ਦੇ ਲੈਣ ਵਿੱਚ ਲੋਭ ਆਦਿਕ ਦ੍ਰਿਸ਼ਟੀ ਕਰਨੀ ਹੈ, ਅਵਧੀ ਚਰਨ ਹੈ। ਸੋ ਅਵਿਧੀ ਚਰਨ ਕਹਿ ਲਓ। ਸੋ ਅਵਿਧੀ ਚਰਨ ਹੈ ਇਹ ਜਿਹੜਾ, ਇੱਕ ਤਾਂ ਹੁੰਦੀ ਵਿਧੀ, ਵਿਧੀ ਪੂਰਕ ਕਰਮ ਕਰਨਾ, ਇੱਕ ਅਵਿਧੀ ਪੁੱਠੀ ਗੱਲ ਕਰਨੀ ਹੈ। ਤਾਜ ਸਕਲ ਦੁਹਕ੍ਰਿਤ ਦੁਰਮਤੀ ਭਾਜ ਚੱਕਰ ਧਰ ਸਰਣੰ। ਦੁਰਮਤੀ ਖੋਟੀ ਬੁੱਧੀ ਤੇ ਸਾਰੇ ਦੁਹਕ੍ਰਿਤ ਹੁੰਦਾ ਪਾਪਾਂ ਨੂੰ, ਤਜ ਹੁੰਦਾ ਛੱਡ ਕੇ ਤਿਆਗ ਕੇ, ਚੱਕਰ ਧਰ ਹੁੰਦਾ ਪਰਮਾਤਮਾ ਦੀ ਸ਼ਰਨ ਨੂੰ ਜਿਹੜਾ ਗ੍ਰਹਿਣ ਕਰਨਾ, ਇਹ ਵਿਧੀ ਚਰਨ ਹੈ। ਜਿਨ੍ਹਾਂ ਕਰਮਾਂ ਦੇ ਕਰਨ ਦੀ ਸ਼ਾਸਤਰ ਵਿੱਚ ਆਗਿਆ, ਗ੍ਰੰਥਾਂ ਵਿੱਚ ਆਗਿਆ ਵੀ ਇਹ ਕਰ ਲਓ, ਉਹ ਵਿਧੀ ਚਰਨ ਹੈ। ਤੇ ਜਿਨ੍ਹਾਂ ਕਰਮਾਂ ਦੇ ਕਰਨ ਦੀ ਆਗਿਆ ਨਹੀਂ ਵੀ ਕੁਰਹਿਤ ਨਹੀਂ ਕਰਨੀ ਭਾਈ, ਇਹ ਅਵਿਧੀ ਚਰਨ ਹੁੰਦੇ ਨੇ। ਹਰ ਭਗਤ ਨਿਜ ਨਿਹ ਕੇਵਲਾ ਅਰਿਦ ਕਰਮਣਾ ਬਚਸਾ। ਹਰੀ ਦੀ ਭਗਤੀ ਨਿਜ ਹੁੰਦੀ ਆਪ, ਨਿਹ ਕੇਵਲਾ ਸ਼ੁੱਧ ਹੈ ਭਗਤੀ, ਹੋਰਨਾਂ ਨੂੰ ਸ਼ੁੱਧ ਕਰਨ ਵਾਲੀ ਹੈ। ਇਸ ਕਰਕੇ ਕਹਿੰਦੇ ਰਿਦ ਕਰਮਣਾ ਬਚਸਾ, ਮਾਨ ਕਰਕੇ ਰਿਦ ਕਹੀਏ ਮਾਨ, ਕਰਮਣਾ ਤੇ ਬਚਸਾ, ਬਚਨਾ ਕਰਕੇ, ਕਰਮਣਾ ਹੁੰਦਾ ਸਰੀਰ ਤੇ ਬਚਸਾ ਹੁੰਦਾ ਬਚਨਾ ਕਰਕੇ, ਬਾਣੀ ਕਰਕੇ ਦੁਆਰਾ ਉਹਦੀ ਭਗਤੀ ਨੂੰ ਕਰ, ਮਨ ਬਾਣੀ ਸਰੀਰ ਕਰਕੇ ਭਗਤੀ ਕਰ। ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋ ਤਾਏ। ਜੋ ਗੇਨ ਕਿੰਗ, ਇਹ ਕੱਸ ਕੇ ਅਧਿਕ ਲਾ ਕੇ ਬੋਲਣ, ਜੋ ਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ। ਪਰਮੇਸ਼ਰ ਦੀ ਭਗਤੀ ਬਿਨਾਂ ਯੋਗ ਕਰਨ ਦਾ ਕਿੰਗ ਦਾ ਮਤਲਬ ਕੀ ਲਾਭ ਹੈ, ਯੱਗ ਕਰਨ ਦਾ ਕੀ ਲਾਭ ਹੈ ਜੇ ਭਗਤੀ ਨਹੀਂ ਕਰਦਾ, ਦਾਨ ਕਰਨ ਦਾ ਕੀ ਲਾਭ ਹੈ, ਤਪੱਸਿਆ ਕਰਨ ਦਾ ਕੀ ਲਾਭ ਹੈ, ਕੋਈ ਲਾਭ ਨਹੀਂ। ਇਸ ਕਰਕੇ ਜਿਹਨੇ ਪਰਮਾਤਮਾ ਦੀ ਕੀਰਤਨ ਭਗਤੀ ਕੀਤੀ ਆ, ਉਹਨੂੰ ਕੀਤੇ ਬਗੈਰ ਹੀ ਸਭ ਸਾਧਨਾਂ ਦਾ ਫਲ ਪ੍ਰਾਪਤ ਹੋ ਜਾਂਦਾ। ਸਮਝੋ ਉਹਨੇ ਯੋਗ ਵੀ ਕਿੰਗ ਹੁੰਦਾ ਕਰ ਲਿਆ, ਇਹ ਦੂਜਾ ਪਾਠ ਹੈ ਇਹਦੇ ਚ, ਯੱਗ ਵੀ ਕਿੰਗ ਕਰ ਲਿਆ, ਦਾਨ ਵੀ ਕਿੰਗ ਹੁੰਦਾ ਕਰ ਲਿਆ, ਤਪੱਸਿਆ ਵੀ ਕਰ ਲਈ। ਕਈ ਕੋਟਕ ਜਗ ਫਲਾ ਸੁਣ ਗਾਵਨ ਹਾਰੇ ਰਾਮ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿੱਧ ਪਦੰ। ਕਹਿੰਦੇ ਭਾਈ ਗੋਬਿੰਦ ਜੋ ਪਰਮਾਤਮਾ ਨਾ, ਗੋ ਵੇਦਾਂ ਕਰਕੇ ਬਿੰਦ ਜਾਣਨੇ ਯੋਗ ਹੈ, ਉਹਨੂੰ ਏਤ ਹੁੰਦਾ ਇਸ ਪ੍ਰਕਾਰ ਜਪਣਾ ਕਰ, ਜਿਸ ਤਰ੍ਹਾਂ ਪਹਿਲੀ ਸਾਰ ਹੀ ਤੈਨੂੰ ਦੱਸੀ ਹੈ, ਵਿਆਖਿਆ ਕਰਕੇ ਰੀਤੀ ਦੱਸੀ ਹੈ। ਉਹ ਪਰਮਾਤਮਾ ਸਕਲ ਹੁੰਦਾ ਸਾਰੀਆਂ ਸਿੱਧੀਆਂ ਰਿੱਧੀਆਂ ਦਾ ਪਦੰ ਆਸਰਾ ਹੈ, ਸਭ ਸਿੱਧੀਆਂ ਰਿੱਧੀਆਂ ਦੇ ਪਦੰ ਦੇਣ ਵਾਲਾ ਹੈ। ਜੈ ਦੇਵ ਆਇਓ ਤਸ ਸਫਟੰ ਭਵ ਭੂਤ ਸਰਬਗਤੰ। ਜੈ ਦੇਵ ਭਗਤ ਜੀ ਕਥਨ ਕਰਦੇ ਹੈ, ਉਸ ਜੀਵ ਦਾ ਸੰਸਾਰ ਵਿੱਚ ਆਉਣਾ ਸਫਟੰ ਸਫਲ ਹੈ। ਇਹ ਸਫੁੱਟੰਗ ਪਾਠ ਨਹੀਂ ਕਰਨਾ, ਕਿਉਂਕਿ ਫੱਫੇ ਨੂੰ ਔਂਕੜ ਕਰਕੇ ਸਫੁੱਟੰਗ ਹੀ ਕਰਦੇ ਰਹੋਗੇ, ਤੇ ਸਫਟੰ ਸਫਲ ਹੈ। ਜਿਸਨੇ ਭਵ ਭੂਤ ਹੁੰਦਾ ਭੂਤ ਭਵਿੱਖ ਵਰਤਮਾਨ ਆਦਿਕ ਜਿਹੜੀਆਂ ਸਾਰਿਆਂ ਸਮਿਆਂ ਵਿੱਚ ਪਰਮੇਸ਼ਰ ਨੂੰ ਗਤੰ ਹੁੰਦਾ ਪ੍ਰਾਪਤ ਰੂਪ ਨਿਸ਼ਚੇ ਕੀਤਾ ਕਿ ਉਹ ਸਾਰਿਆਂ ਸਮਿਆਂ 'ਚ ਹੈ, ਜਾਂ ਕਹਿਣ ਤੋਂ ਭਾਵ ਇਉਂ ਕਿ ਪਰਮੇਸ਼ਰ ਅੱਗੇ ਆਪਣੀ ਪ੍ਰਾਰਥਨਾ ਬੇਨਤੀ ਕਰਦੇ ਹੋਏ ਜੈ ਦੇਵ ਭਗਤ ਜੀ ਫਰਮਾਉਂਦੇ ਨੇ, ਹੇ ਭਵ ਭੂਤ ਕਲਿਆਣ ਸਰੂਪ ਪਰਮਾਤਮਾ, ਸਾਰਿਆਂ ਵਿੱਚ ਗਤੰ ਪ੍ਰਾਪਤ ਰੂਪ ਵਾਹਿਗੁਰੂ, ਮੈਂ ਸਫਟੰਗ ਹੁੰਦਾ ਪ੍ਰਗਟ ਤਾਂ ਹੁੰਦਾ ਆਪ ਦੀ ਸਾ ਹੁੰਦਾ ਸ਼ਰਨ ਵਿੱਚ ਆਇਆ, ਆਪ ਮੇਰੇ ਉੱਤੇ ਕਿਰਪਾ ਕਰੋ ਜੀ, ਕਿਰਪਾ ਰੱਖਣੀ। ਸੋ ਗੋਜਰੀ ਰਾਗ ਦੇ ਵਿੱਚ ਦੋ ਸ਼ਬਦ ਕਬੀਰ ਜੀ ਦੇ ਆਏ, ਦੋ ਸ਼ਬਦ ਨਾਮਦੇਵ ਜੀ ਦੇ, ਇੱਕ ਸ਼ਬਦ ਭਗਤ ਰਵਿਦਾਸ ਜੀ ਦਾ, ਦੋ ਸ਼ਬਦ ਭਗਤ ਤਰਲੋਚਨ ਜੀ ਦੇ, ਇੱਕ ਸ਼ਬਦ ਜੈਦੇਵ ਜੀ ਦਾ। ਕੁੱਲ 8 ਸ਼ਬਦ ਆ ਕੇ ਗੋਜਰੀ ਰਾਗ ਦੀ ਇੱਥੇ ਸਮਾਪਤੀ ਹੋਈ ਹੈ। ਸੋ ਇਸ ਤਰ੍ਹਾਂ ਇਹ ਪਾਠ, ਕਿਉਂਕਿ ਥੋੜ੍ਹਾ ਮਹਿੰਗੇ ਪਾਠਾਂ 'ਚ ਆਉਂਦਾ, ਪਾਠੀ ਸਿੰਘਾਂ ਲਈ ਵੀ ਔਖਾ, ਆਮ ਸੰਗਤਾਂ ਲਈ ਵੀ ਔਖਾ, ਸੰਥਿਆ ਬਿਨਾਂ ਚੱਲਦਾ ਨਹੀਂ ਕੰਮ, ਪਾਠ ਧਿਆਨ ਨਾਲ ਕਰ ਲਈਏ। ਗੁਜਰੀ ਸ੍ਰੀ ਜੈਦੇਵ ਜੀ ਕਾ ਪਦਾ ਕਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਦ ਪੁਰਖ ਮਨੋਪਮਿੰਗ ਸਤ ਆਦਿ ਭਾਵ ਰਤੰ, ਪਰਮਦ ਭੁਤੰਗ ਪਰ ਕ੍ਰਿਤ ਪਰੰ, ਜਦ ਚਿੰਤ ਸਰਬ ਗਤੰ, ਕੇਵਲ ਰਾਮ ਨਾਮ ਮਨੋਰਮੰ, ਬਦ ਅੰਮ੍ਰਿਤ ਤਤਮਯੰ, ਨੰਦ ਨੋਤ ਜਸ ਮਰਣੇਨ, ਜਨਮ ਜਰਾਦ ਮਰਨ ਭਯੰ ਰਹਾਉ, ਇਛਸ ਜਮਾਦ ਪਰਾ ਭਯੰ, ਜਸ ਸਵਸਥ ਸੁਕ੍ਰਿਤ ਕ੍ਰਿਤੰ, ਭਾਵ ਭੂਤ ਭਾਵ ਸਮਭਯੰ, ਪਰਮੰ ਪ੍ਰਸੰਨ ਮਿਦੰ, ਲੋਭਾਦ ਦ੍ਰਿਸ਼ਟ ਪਰ ਗ੍ਰਹੰ, ਜਦ ਬਿਦ ਆਚਰਣੰ, ਤਾਜ ਸਕਲ ਦੁਹਕ੍ਰਿਤ ਦੁਰਮਤੀ, ਭਜ ਚੱਕਰ ਧਰ ਸਰਣੰ, ਹਰ ਭਗਤ ਨਿਜ ਨਿਹ ਕੇਵਲਾ, ਰਿਦ ਕਰਮਣਾ ਬਚਸਾ, ਜੋ ਗੇਨ ਕਿੰਗ ਜਗੇਨ ਕਿੰਗ, ਦਾਨੇਨ ਕਿੰਗ ਤਪਸਾ, ਗੋਬਿੰਦ ਗੋਬਿੰਦੇਤ ਜਪ ਨਰ, ਸਕਲ ਸਿੱਧ ਪਦੰ, ਜੈ ਦੇਵ ਆਇਓ ਤਸ ਸਫਟੰ, ਭਾਵ ਭੂਤ ਸਰਬ ਗਤੰ। ਸੋ ਇਸ ਤਰ੍ਹਾਂ ਇਹ ਪਾਠ ਆਪਾਂ ਨਾਲ ਪੜ੍ਹ ਵੀ ਦਿੱਤਾ ਹੈ, ਫੇਰ ਵੀ ਇਹਨੂੰ ਬੜਾ ਸੋਚ ਸਮਝ ਕੇ ਸਾਰਾ ਸ਼ਬਦ ਸੁਣ ਕੇ ਪਾਠ ਦੇ ਨਾਲ ਨਾਲ ਮਿਲਾ ਕੇ ਫੇਰ ਇਹਦੀ ਸੰਥਿਆ ਹੁੰਦੀ ਹੈ। ਜੇ ਕੋਈ ਸਿੰਘ ਸੰਥਿਆ ਵਾਲਾ ਕਿਤੇ ਮਿਲ ਜਾਏ, ਫੇਰ ਵੀ ਉਹਦੇ ਕੋਲ ਜਾ ਕੇ ਇਹ ਚੰਗੀ ਤਰ੍ਹਾਂ ਸਿੱਖਣਾ ਪੈਂਦਾ, ਤਾਂ ਸਤਿਗੁਰੂ ਕਿਰਪਾ ਕਰਦੇ ਹਨ। ਸੋ ਮਹਾਰਾਜ ਨੇ ਇੱਥੇ ਰਾਗ ਸਮਾਪਤ ਕਰਕੇ ਸਤਿਗੁਰੂ ਅੱਗੇ ਬਖਸ਼ਿਸ਼ ਕਰ ਰਹੇ ਹਨ ਪਾਵਨ ਪਵਿੱਤਰ ਉਪਦੇਸ਼। ਤੋ ਸੋ ਐਸਾ ਵਿਚਾਰ ਹੈ ਕਿ ਫੇਰ ਸ਼ਰਵਣ ਕਰਾਂਗੇ ਅਗਲੀ ਵਾਰ ਜਦੋਂ ਸਤਿਗੁਰੂ ਹੁਣ ਕਿਰਪਾ ਕਰਨਗੇ, ਕਿਉਂਕਿ ਸਮਾਂ ਵਿੱਚ ਘੱਟ ਹੋਣ ਕਰਕੇ ਇਹ ਸਮਾਂ ਫੇਰ ਅੱਗੇ ਸਤਿਗੁਰੂ ਬਖਸ਼ਿਸ਼ ਕਰਨਗੇ। ਅੱਗੇ ਰਾਗ ਦੇਵ ਗੰਧਾਰੀ 527 ਅੰਗ 'ਤੇ ਸਤਿਗੁਰੂ ਬਖਸ਼ਿਸ਼ ਕਰਨਗੇ। ਵਾਹਿਗੁਰੂ 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 ਵਾਹਿ